ਪਰਬਤ ਵੀ ਹਿੱਲ ਗਿਆ ਸ਼ਿਵਜੀ ਵਾਲਾ, ਦਹਿਲਿਓ ਸੁਰ ਲੋਕ, ਦੇਵਤਿਆਂ ਦਾ ਲੋਕ, ਇੰਦਰ ਲੋਕ ਸਾਰਾ ਦਹਿਲ ਗਿਆ। ਜਮੇ ਦਲ ਸੁੰਭ ਨੂੰ ਸੁੰਭ ਕੇ ਦੌੜੇ, ਇਹ ਸਾਰੇ ਦਹਿਲ ਗਏ ਵੀ ਚਰਚਾ ਹੁਣ ਕੌਣ ਕਰੂਗਾ। ਮਿਲ ਕੇ ਤਵੈ ਗਏ ਸਕਰ ਪੇ ਧਾਏ, ਤਦ ਸਾਰੇ ਦੇਵਤੇ ਇਕੱਠੇ ਹੋ ਕੇ ਇੰਦਰ ਕੋਲ ਗਏ।
ਕਹਿਓ ਦੈਤ ਆਏ ਪ੍ਰਬਲ, ਕੀਜੇ ਕਹਾ ਉਪਾਏ।
ਉਹ ਕਹਿਣ ਲੱਗੇ ਵੀ ਬੜੇ ਸ਼ਕਤੀਸ਼ਾਲੀ ਰਾਕਸ਼ਸ ਆਏ ਨੇ, ਲੜਨ ਵਾਸਤੇ ਕੋਈ ਉਪਾਏ ਕਰੋ।
ਦੋਹਰਾ ਸੁਣ ਕੋਪੇ ਹੋ ਸੁਰਪਾਲ, ਤਬ ਕਿਨੋ ਯੁੱਧ ਉਪਾਏ।
ਇਹ ਗੱਲ ਉਹਨਾਂ ਦੀ ਸੁਣ ਕੇ ਜਿਹੜਾ ਸੀ ਇੰਦਰ ਦੇਵਤਾ ਗੁੱਸੇ ਚ ਆ ਗਿਆ, ਕਰੋ ਚ ਆ ਗਿਆ, ਫਿਰ ਯੁੱਧ ਦੇ ਬਿਉਤ ਬਣਾਉਣ ਲੱਗਿਆ।
ਸ਼ੇਖ ਦੇਵ ਗਣ ਜੇ ਹੁੰਦੇ ਤੇ ਸਭ ਲੀਏ ਬੁਲਾਏ।
ਜਿਹੜੇ ਸਿਆਣੇ ਆਦਮੀ ਸੀਗੇ, ਯੁੱਧ ਦੇ ਮਾਹਰ ਵਿਦਵਾਨ, ਜਿਹੜੀ ਚਰਚਾ ਧਰਮ ਚਰਚਾ ਦੇ ਯੁੱਧ ਦੇ ਮਾਹਰ, ਉਹ ਸਾਰੇ ਬੁਲਾਏ ਸਲਾਹ ਕਰਨ ਵਾਸਤੇ।
ਸਵਈਆ ਭੂਮ ਕੋ ਭਾਰ ਉਤਾਰਨ ਕੋ, ਜਗਦੀਸ਼ ਵਿਚਾਰ ਕੇ ਯੁੱਧ ਠੱਟਾ।
ਦੇਖੋ ਕੀ ਕਹਿ ਰਹੇ ਨੇ, ਭੂਮ ਕੋ ਭਾਰ ਉਤਾਰਨ ਕੋ, ਦੇਵਤਾ ਦੇ ਚੜਾਈ ਹੋਈ ਹੋਈ ਹੈ ਰਾਕਸ਼ਾਂ ਦੀ, ਉਹ ਕਹਿੰਦੇ ਨੇ ਭੂਮ ਦਾ ਭਾਰ ਉਤਾਰਨ ਕਿ ਦੇਵਤੇ ਜਿਹੜੇ ਸੀ ਨਲਾਇਕ ਸੀਗੇ, ਰਾਕਸ਼ ਤੇ ਚੜ ਕੇ ਆਏ ਨੇ ਮਾਰਨ ਨੂੰ, ਪੀੜੀ ਦੇਵਤਿਆਂ ਤੇ ਪਈ ਹੋਈ ਹੈ। ਉਹ ਕਹਿੰਦੇ ਨੇ ਭੂਮ ਦਾ ਭਾਰ ਉਤਾਰਨ ਵਾਸਤੇ ਪਰਮੇਸ਼ਰ ਨੇ ਸਾਰੀ ਰਚੀ ਹੈ ਰਚਨਾ, ਇਹ ਯੁੱਧ ਦਾ ਜਿਹੜਾ ਪ੍ਰੋਗਰਾਮ ਬਣਾਇਆ ਪਰਮੇਸ਼ਰ ਨੇ, ਇਹ ਧਰਤੀ ਦਾ ਭਾਰ ਉਤਾਰਨ ਵਾਸਤੇ ਬਣਾਇਆ। ਇਹਨਾਂ ਵਾਲਾ ਦੇਵਤੇ ਜਿਹੜੇ ਨੇ ਸਾਰਿਆਂ ਨੂੰ ਗੜਬੜ ਦੇਵਤੇ ਕਰਦੇ ਨੇ, ਸਾਰਿਆਂ ਨੂੰ ਜ਼ਿਆਦਾ ਗੜਬੜ ਦੇਵਤੇ ਕਰਦੇ ਨੇ। ਭੂਮ ਤੇ ਭਾਰ ਦਾ ਮਤਲਬ ਹਿਰਦੇ, ਜਿਹੜੇ ਲੋਕਾਂ ਦੇ ਹਿਰਦੇ ਨੇ।
ਸਵਈਆ ਭੂਮ ਕੋ ਭਾਰ ਉਤਾਰਨ ਕੋ, ਜਗਦੀਸ਼ ਵਿਚਾਰ ਕੇ ਯੁੱਧ ਠੱਟਾ।
ਪਰਮੇਸ਼ਰ ਨੇ ਵਿਚਾਰ ਕੇ ਯੁੱਧ ਦਾ ਇਹ ਪ੍ਰੋਗਰਾਮ ਬਣਾਇਆ ਤਾਂ ਕਿ ਲੋਕਾਂ ਦੇ ਜਿਹੜੇ ਹਿਰਦਿਆਂ ਦੇ ਉੱਤੇ ਬੋਝ ਹੈ, ਧਰਮ ਦੀ ਸੋਝੀ ਨਹੀਂ ਹੈ। ਹੋਮੇ ਮੋਹ ਭਰਮ ਭੈ ਭਾਲ, ਇਹ ਚੀਜ਼ਾਂ ਚਾਰ ਦਾ ਬੋਝ ਹੁੰਦਾ, ਸੰਸਕਾਰ ਦਾ, ਮੋਹ ਦਾ, ਭਰਮ ਦਾ ਔਰ ਭੈ ਦਾ। ਇਹ ਭਾਰ ਧਰਮ ਦੀ ਜਿਹੜੀ ਸਿੱਖਿਆ ਇਹ ਲਾਉਂਦੀ ਹੈ, ਧਰਮ ਦੇ ਗਿਆਨ ਨਾਲ ਬੋਝ ਲੈਂਦਾ। ਉਹਨਾਂ ਦਾ ਦੇਵਤੇ ਇਹ ਕੰਮ ਕਰਦੇ ਨੇ, ਠੇਕਾ ਦੇਵਤਿਆਂ ਕੋਲ ਹੈ ਧਰਮ ਦਾ, ਕੰਮ ਇਹ ਕਰਦੇ ਨੀ ਉਹ, ਤੇ ਰਾਕਸ਼ਾਂ ਦਾ ਕੰਮ ਹੀ ਨਹੀਂ ਹੈ ਧਰਮ ਪ੍ਰਚਾਰ ਕਰਨ, ਤੇ ਧਰਮ ਛੱਡੀ ਫਿਰਦੇ ਨੇ। ਜਿਨ੍ਹਾਂ ਦਾ ਕੰਮ ਸੀ ਉਹਨਾਂ ਨੇ ਕੀਤਾ ਨੀ, ਉਹਨਾਂ ਦੇ ਹੋ ਗਈ ਚੜਾਈ। ਉਹ ਭੂਮ ਕੋ ਭਾਰ ਉਤਾਰਨ ਦਾ ਮਤਲਬ ਹੈ ਵੀ ਹੁਣ ਦੇਵਤੇ ਕੰਮ ਕਰਨਗੇ, ਕਰਨਾ ਪਊਗਾ, ਹੁਣ ਸੁਧਰਨਾ ਪਊ ਇਹਨਾਂ ਨੂੰ, ਨਹੀਂ ਇਹਨਾਂ ਦਾ ਰਾਜ ਆਉਂਦਾ ਰਹੂ, ਇਹਨਾਂ ਦੀ ਮਾਨਤਾ ਜਾਂਦੀ ਰਹੂ। ਇਹ ਤਾਂ ਛਿੱਤਰ ਖਾ ਕੇ ਕਰਦੇ ਆਉਂਦੇ ਹੁੰਦੇ ਨੇ ਠੀਕ ਦੇਵਤੇ ਹਮੇਸ਼ਾ ਹੀ, ਇਹ ਦੇਵਤਿਆਂ ਦੇ ਜਿਹੜੇ ਰਾਕਸ਼ ਚੜਾਏ ਨੇ ਛਿੱਤਰ ਮਾਰਨ ਨੂੰ ਇਹਨਾਂ ਦੇ, ਇਹ ਪਰਮੇਸ਼ਰ ਨੇ ਖੇਡ ਰਚਾਈ ਹੈ ਤਾਂ ਕਿ ਦੇਵਤੇ ਸਹੀ ਰਸਤੇ ਤੇ ਆਉਣ। ਘੜੀਏ ਘੜੀਏ ਮਾਰੀਏ, ਇਹਨਾਂ ਦੀ ਕਢਾਈ ਕਰਨ ਵਾਸਤੇ ਇਹਨਾਂ ਤੇ ਮਾਰ ਪੈਂਦੀ ਹੈ। ਕਿਤੇ ਤਾਂ ਪਰਮੇਸ਼ਰ ਆਪ ਘੜਦਾ, ਆਪ ਮਾਰਦਾ, ਉਹ ਤਾਂ ਮਾਰਦਾ ਆਤਮਾ ਦੇ ਲੈਵਲ ਤੇ ਹੀ ਸਿੱਧਾ। ਆ ਜਿਹੜਾ ਬਾਹਰ ਮਾਰ ਪੈਂਦੀ ਹੈ, ਇਹ ਫਿਰ ਉਹ ਬਰਬਾਦ ਹੁੰਦਾ ਦੂਜਿਆਂ ਤੇ। ਜਿਵੇਂ ਦੇਖੋ ਹਿੰਦੁਸਤਾਨ ਚ ਜਿਹੜੀ ਮੱਤ ਹੈ, ਉਹ ਇੱਕ ਬਹੁਤ ਬੜੇ ਤਬਕੇ ਨੂੰ ਕਹਿੰਦੀ ਹੈ ਵੀ ਅਸੀਂ ਇਹਨਾਂ ਨੂੰ ਧਰਮ ਦੇ ਨੇੜੇ ਨਹੀਂ ਜਾਣਦੇ। ਮੁਸਲਮਾਨ ਚੜਾ ਕੇ ਲੈ ਆਉਂਦੇ, ਲਿਆਂਦੇ ਨਾ ਲਿਆਂਦੇ, ਉਹਨਾਂ ਨੂੰ ਇਹ ਰਾਕਸ਼ ਕਹਿੰਦੇ ਨੇ। ਅਸਲ ਦੇ ਵਿੱਚ ਗੱਲ ਬਹੁਤ ਹੀ ਬੁੱਝਣ ਵਾਲੀ ਹੈ, ਲੁਕੀ ਹੋਈ ਹੈ, ਸਿੱਧੀ ਨਹੀਂ ਗੱਲ ਕਹਿੰਦੀ ਹੁੰਦੇ। ਧਰਮ ਦੇ ਵਿੱਚ ਜਿਹੜੀ ਗੱਲ ਹੁੰਦੀ ਹੈ ਬਹੁਤ ਬੁੱਝਣ ਵਾਲੀ ਹੁੰਦੀ ਹੈ। ਹਰੇਕ ਹੈ ਇਤਿਹਾਸ, ਸਾਰਾ ਹਿਸਟਰੀ ਹੈ, ਇਹ ਬ੍ਰਹਮ ਗਿਆਨੀ ਦੀ ਹਿਸਟਰੀ ਇੱਦਾਂ ਹੀ ਲਿਖੀ ਜਾਂਦੀ ਹੈ ਜਿਵੇਂ ਦਸ ਗ੍ਰੰਥ ਲਿਖਿਆ ਹੋਇਆ। ਉਹ ਜਿਹੜੇ ਇਤਿਹਾਸ ਅਸੀਂ ਲਿਖ ਲਏ ਉਹ ਨਹੀਂ ਲਿਖੇ ਹੁੰਦੇ, ਫਲਾਣੇ ਦਾ ਬਾਪ ਫਲਾਣਾ ਫਲਾਣਾ ਕਿੱਥੇ ਜੰਮਿਆ ਸੀ, ਇਹ ਨਹੀਂ ਹੁੰਦੀ ਗੱਲ। ਉਹਨਾਂ ਦੀ ਧਰਮ ਚਰਚਾ ਵਾਲਾ ਜੋ ਕੁਛ ਕੀਤਾ ਉਹਨਾਂ ਨੇ, ਉਹੀ ਉਹਨਾਂ ਦਾ ਇਤਿਹਾਸ ਹੁੰਦਾ। ਉਹ ਜਿਹੜਾ ਇਤਿਹਾਸ ਮਨਮੁੱਖਾਂ ਦਾ ਹੁੰਦਾ ਜਿਹੜਾ ਅਸੀਂ ਲਿਖੀ ਬੈਠੇ ਹਾਂ, ਇਹ ਇਤਿਹਾਸ ਹੈ ਸਾਰਾ। ਇਦੋਂ ਥੱਲੇ ਨਹੀਂ ਇਤਿਹਾਸ ਅਸੀਂ ਬ੍ਰਹਮ ਗਿਆਨੀ ਦਾ ਲਾ ਸਕਦੇ। ਉਹਨਾਂ ਨੇ ਕੀ ਕੀਤਾ, ਇੱਕ ਗੁਰਮੁਖ ਕੀ ਕਰਦੇ ਹੁੰਦੇ ਨੇ, ਕੀ ਡਿਊਟੀ ਆ ਗੁਰਮੁਖ ਦੀ? ਪੂਰਾ ਧਾਰਮਿਕ ਹੋ ਜਾਣ ਤੋਂ ਬਾਅਦ ਜਿਵੇਂ ਗੁਰੂਆਂ ਨੇ ਕੀਤਾ, ਭਗਤਾਂ ਨੇ ਕੀਤਾ, ਇਹੀ ਕੀਤਾ, ਲੜਾਈ ਕੀਤੀ ਹੈ। ਚਾਹੇ ਉਹ ਕੱਲੇ ਸੀ, ਪੰਗੇ ਹੀ ਲੈਣ, ਕੁਛ ਵੀ ਹੋਵੇ, ਉਹਨਾਂ ਨੇ ਪਖੰਡਵਾਦ ਤੇ ਹਮਲਾ ਕਰਨਾ ਹੀ ਕਰਨਾ, ਉਹੀ ਕੁੱਟਣਾ ਨਾ। ਤੇ ਦੂਜਿਆਂ ਨੂੰ ਫਿਰ ਦੂਜੇ ਜਿਹੜੇ ਅੰਦਰ ਖਾਨੇ ਨਹੀਂ ਬੋਲਦੇ ਹੁੰਦੇ ਇਹਨਾਂ ਦੇ ਖਿਲਾਫ, ਉਹ ਬੋਲਣ ਲੱਗ ਜਾਂਦੇ ਨੇ, ਉਹ ਮੁਖਰ ਹੋ ਜਾਂਦੇ ਨੇ, ਬੋਲਣ ਲੱਗ ਜਾਂਦੇ ਨੇ ਜਿਹੜੇ ਡਰਦੇ ਹੁੰਦੇ ਨੇ। ਬਈ ਸੰਤਾਂ ਦੇ ਜੀ ਨਿੰਦਿਆ ਨੀ ਕਰੀ ਦੀ, ਡਰਾਏ ਹੋ ਜਾਂਦੇ ਨੇ ਨਾ ਸੰਤਾਂ ਦੀ ਨਿੰਦਿਆ ਨੀ ਕਰੀ ਦੀ, ਉਹ ਐਂ ਹੋ ਗਿਆ ਸੀ, ਉਹ ਕਹਾਣੀਆਂ ਬਣਾ ਕੇ ਉਹ ਸਾਰਿਆਂ ਦਾ ਚੱਕਿਆ ਜਾਂਦਾ, ਪਰ ਇਹਨਾਂ ਦੇ ਕੁਛ ਨੀ ਹੁੰਦਾ ਹੈ, ਇਹ ਡਰਾਉਂਦੇ ਹੀ ਹੁੰਦੇ ਨੇ ਪਖੰਡੀ। ਸਮਝੋ ਨੀ, ਸੰਤ ਕਿਤੇ ਨਾ ਹੈ ਤਾਂ ਬਨਾਰਸ ਗੱਠਾ ਕਬੀਰ ਕਹਿੰਦਾ, ਇਹ ਸੰਤ ਹੈ ਹੀ ਨਹੀਂ। ਹਾਂ ਸੰਤ ਦੀ ਨਿੰਦਿਆ ਨੀ ਕਰੀਦੀ, ਜੇ ਸੰਤ ਹੋਵੇ ਉਹਦੀ ਨੀ ਕਰੀਦੀ ਹੁੰਦੀ, ਜੇ ਠੱਗ ਸੰਤ ਆਪਣੇ ਆਪ ਨੂੰ ਕਹਿ ਦੇਵੇ ਉਹਦੀ ਤਾਂ ਕਰੀਦੀ ਹੈ, ਉਹਨੂੰ ਐਂ ਉਹ ਦੱਸੀਦਾ ਹੁੰਦਾ ਨਿੰਦਿਆ ਨੀ ਕਰੀਦੀ, ਉਹ ਸੱਚ ਦੱਸੀਦਾ ਵੀ ਇਹ ਠੱਗ ਹੈ ਸੰਤ ਨਹੀਂ ਹੈ, ਬਸ ਇਹ ਭਾਈ ਅਸਲੀ ਸੰਤ ਨਹੀਂ ਹੈ, ਠੱਗ ਹੈ, ਇਹ ਉਹਦੀ ਨਿੰਦਿਆ ਨੀ ਹੈ, ਸੱਚ ਹੈ ਉਹਦਾ, ਲੋਕਾਂ ਨੂੰ ਬਚਾਤਾ ਉਹਦੇ ਠੱਗ ਤੇ।
ਜਗਦੀਸ਼ ਵਿਚਾਰ ਕੇ ਜੁੱਧ ਛੱਟਾ,
ਜਗਦੀਸ਼ ਨੇ ਬੜੀ ਵਿਚਾਰ ਨਾਲ ਬਿਉਂਤ ਬਣਾਈ ਹੈ, ਪ੍ਰੋਗਰਾਮ ਬਣਾਇਆ, ਪਲਾਨ, ਭੂਮ ਦਾ ਭਾਰ ਉਤਾਰਨ, ਲੋਕਾਂ ਨੂੰ ਠੀਕ ਸਿੱਖਿਆ ਮਿਲੇ, ਦੇਵਤੇ ਹੀ ਦੇਣਗੇ, ਦੇਣਗੇ ਛਿੱਤਰ ਪਿਆਂ ਤੇ, ਐਵੇਂ ਨੀ ਦਿੰਦੇ। ਇਹ ਮੌਕੇ ਮੌਕੇ ਸਿਰ ਜਦ ਭਗਤ ਪੈਦਾ ਹੁੰਦੇ ਨੇ ਉਹ ਵੀ ਦੇਵਤਿਆਂ ਨੂੰ ਛਿੱਤਰ ਮਾਰਦੇ ਨੇ, ਜੇ ਰਾਕਸ਼ ਸ਼ਕਤੀਸ਼ਾਲੀ ਹੁੰਦੇ ਨੇ ਉਹ ਵੀ ਦੇਵਤਿਆਂ ਨੂੰ ਛਿੱਤਰ ਮਾਰਦੇ ਨੇ, ਤਾਂ ਆਉਂਦੇ ਨੇ, ਕਿਉਂਕਿ ਡਿਊਟੀ ਇਹਨਾਂ ਦੀ ਹੋਈ ਹੈ ਧਰਮ ਦੀ ਪੜ੍ਹਾਈ ਕਰਾਉਣੀ, ਕਰਾਉਂਦੇ ਨੀ ਹੁੰਦੇ, ਪਰ ਇਹ ਕੁਕਰਮੀ ਹੋ ਜਾਂਦੇ ਨੇ, ਪੈਸਾ ਹੋ ਜਾਂਦਾ ਕੋਲ ਚੜਾਵਾ, ਕੁਕਰਮੀ ਹੋ ਜਾਂਦੇ ਨੇ, ਉਹ ਡਿਊਟੀ ਨਹੀਂ ਕਰਦੇ, ਜੇ ਡਿਊਟੀ ਨਹੀਂ ਕਰਦੇ ਉਹ ਫਿਰ ਇਹੋ ਜਿਹਾ ਪ੍ਰੋਗਰਾਮ ਫਿਰ ਭੇਜ ਦਿੰਦਾ, ਆਹ ਗੱਲ ਹੁੰਦੀ, ਕਿਉਂਕਿ ਜਿਹਨੇ ਸਭ ਕੁਝ ਪੈਦਾ ਕੀਤਾ ਉਹ ਸੁਧਾਰ ਵੀ ਕਰਨ ਜਾਣਦਾ, ਸਭ ਕੁਝ ਜਾਣਦਾ, ਕਰਨ ਸਭ ਕੁਝ ਕਰੀ ਜਾਂਦਾ। ਇਹ ਜਾਣੀ ਹਾਲਾਤ ਇੱਦਾਂ ਦੇ ਪੈਦਾ ਹੋਏ ਨੇ, ਇਹ ਗਿਆਨ ਵੀ ਹੈ ਵੀ ਜਦੋਂ ਇਹੋ ਜਿਹੇ ਹਾਲਾਤ ਪੈਦਾ ਹੋਣ ਤਾਂ ਐਂ ਹੋ ਜਾਂਦਾ ਹੁੰਦਾ, ਇਹ ਪੈਦਣ ਦਾ ਗਿਆਨ ਹੈ ਸਾਨੂੰ, ਕੁਦਰਤ ਨੂੰ ਬੁੱਝਣ ਦੀ ਗੱਲ ਹੈ, ਇੱਥੇ ਜਦ ਮਰਜ਼ੀ ਬੁੱਝ ਲਓ। ਜਗਦੀਸ਼ ਵਿਚਾਰ ਕੇ ਯੁੱਧ ਛੱਡਾ, ਪੈਦਣ ਚੋਂ ਕੁਦਰਤ ਬੁੱਝਣ ਦੀ ਗੱਲ ਹੈ, ਉਹਦਾ ਪ੍ਰੋਗਰਾਮ ਬੁੱਝਣ ਦੀ ਗੱਲ ਹੈ, ਕਹਿੰਦੇ ਕਰਤੇ ਕਿਮਿਤ ਕਰਤਾ ਜਾਣਾ, ਕਹਿ ਜਾਣਾ ਗੁਰਸੂਰ, ਗੁਰਸੂਰੇ ਨੂੰ ਬੁੱਝ ਲਈ ਨਾ ਵੀ ਇਹ ਕਿਉਂ ਹੋਇਆ, ਇਹ ਕਿਉਂ ਹੋਇਆ, ਇਹ ਉਹਨੇ ਬੁੱਝ ਲਈ ਗੁਰਸੂਰੇ ਨੇ, ਜਗਦੀਸ਼ ਵਿਚਾਰ ਕੇ
ਯੁੱਧ ਛੱਡਾ,
ਕਿਉਂ ਛੱਡਾ, ਭੂਮ ਕੋ ਭਾਰ ਉਤਾਰਨ ਕੋ ਛੱਡਾ, ਬੁੱਝ ਕੇ ਦੱਸਤੀ। ਜਦੋਂ ਵੀ ਏਦਾਂ ਹੁੰਦਾ ਹੁੰਦਾ ਪਖੰਡਵਾਦ ਦੇ ਖਿਲਾਫ ਪ੍ਰਚਾਰ ਪ੍ਰਹਾਰ, ਪ੍ਰਚਾਰ ਨਹੀਂ ਪ੍ਰਹਾਰ ਹੈ, ਇਹ ਇੱਕ ਪ੍ਰਚਾਰ ਹੁੰਦਾ, ਇੱਕ ਪ੍ਰਚਾਰ ਪ੍ਰਹਾਰ ਰੂਪੀ ਪ੍ਰਚਾਰ ਹੁੰਦਾ, ਇਹਨਾਂ ਦੇ ਪ੍ਰਹਾਰ ਇਹ ਹੁੰਦਾ, ਹਮਲਾ ਹੀ ਹੁੰਦਾ ਹੁੰਦਾ। ਦੇਖੋ 12 ਨੇ 22 ਵਾਰ ਦਾ ਮਤਲਬ ਇਹ ਹਮਲਾ ਹੁੰਦਾ, ਸਾਰੀਆਂ 12 ਚ ਹਮਲੇ ਹੀ ਕੀਤੇ ਹੋਏ ਪਖੰਡਵਾਦ ਦੇ ਖਿਲਾਫ, ਇਹ ਹਮਲੇ ਦੀ ਭਾਸ਼ਾ ਨੇ ਇਹਨਾਂ ਦੇ, ਇਹਨਾਂ ਦੇ ਹਮਲੇ ਦੀ ਭਾਸ਼ਾ ਚ ਮਤਲਬ ਹੈ ਬੋਲੀ ਦਾ ਹੁੰਦਾ, ਇਹਨਾਂ ਦੇ ਖਿਲਾਫ ਹਮਲਾਵਰ ਭਾਸ਼ਾ ਦੇ ਵਿੱਚ ਗੱਲ ਕਰੀਦੀ ਹੁੰਦੀ ਹੈ, ਹੁੰਦੀ ਹਮਲਾਵਰ ਭਾਸ਼ਾ ਦੇ ਵਿੱਚ ਹੋਊਗੀ, ਇਹ ਹੋਰ ਕੋਈ ਗੱਲ ਕਿਵੇਂ ਹੋਊ। ਬਾਕੀ ਤਾਂ ਲੋਕ ਮਿੰਨਤਾਂ ਕਰਨ ਵਾਲੇ, ਮਿੰਨਤਾਂ ਕਰਨ ਵਾਲੇ ਨੂੰ ਨਹੀਂ ਸਮਝਦੇ ਕੁਛ, ਪੈਰੀਆਂ ਤਲਾਉਣ ਵਾਲੇ ਨੂੰ ਕੁਛ ਨਹੀਂ ਸਮਝਦੇ, ਉਹਨਾਂ ਦਾ ਤਾਂ ਸ਼ੋਸ਼ਣ ਕਰਦੇ ਨੇ, ਪੈਰੀਆਂ ਤਲਾਉਣ ਵਾਲੇ ਦਾ ਸ਼ੋਸ਼ਣ ਕਰਦੇ ਨੇ, ਛਿੱਤਰ ਵਾਲੇ ਦੇ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ, ਇਹਦੇ ਛਿੱਤਰ ਵਾਲੇ ਦੇ ਹੱਥ ਬੰਨਦੇ ਨੇ ਅੱਗੇ ਜਾ ਕੇ।
ਗਰਜੇ ਮਦ ਮਤ ਕਰੀ ਬਦਰਾ, ਬਗ ਪੰਤ ਲਸੇ ਜਨ ਦੰਤ ਗੱਡਾ।
ਗਰਜੇ ਹਾਥੀ ਗਰਜੇ ਗਰਜਣੇ ਸੀ,
ਗਰਜੇ
ਹਾਥੀਆਂ ਵਰਗੇ ਆ ਗਏ ਯੋਧੇ ਗਰਜੇ, ਜਿਹੜਾ ਗਿਆਨ ਹੁੰਦਾ ਨਾ, ਜਿਹੜਾ ਗਿਆਨ ਰਿਐਕਸ਼ਨ ਕਰ ਜਾਵੇ, ਹੰਕਾਰ ਪੈਦਾ ਕਰੇ, ਉਹ ਹਾਥੀ ਦੀ ਸੰਗਿਆ ਤਾਂ ਦਿੱਤੀ ਹੋਈ ਹੈ ਜਗ੍ਹਾ ਜਗ੍ਹਾ, ਹਾਥੀ ਨੀ ਚੜ ਕੇ ਆਏ, ਘੋੜਿਆਂ ਤੇ ਨੀ ਚੜ ਕੇ ਕੋਈ ਵੀ ਆਇਆ, ਉਹ ਗਿਆਨਵਾਨ ਨੇ ਹਾਥੀਆਂ ਵਰਗੇ, ਉਹਨਾਂ ਨੂੰ ਆਪਣੇ ਗਿਆਨ ਦਾ ਹੰਕਾਰ, ਹੁਣ ਵੀ ਹੈਗਾ ਲੋਕਾਂ ਨੂੰ ਅਹੰਕਾਰ ਆਪਣੇ ਗਿਆਨ
ਗਰਜੇ ਮਤ ਮਤ ਕਰੀ ਬਦਲਾ
ਕਰੀ ਬਦਲਾ ਬਦਲ ਮੋ ਗਰਜਦੇ ਨੇ ਗਿਆਨ ਚ ਆਪਣੇ ਮੱਤੇ ਹੋਏ
ਭਗਪੰਤ ਲਸੈ ਜਨ ਦੰਤ ਘਟਾ
ਜਿਹੜੇ ਚਿੱਟੇ ਕੱਪੜੇ ਨੇ ਉਹਨਾਂ ਦੇ ਚਿੱਟੇ ਕੱਪੜੇ ਪਾਏ ਹੋਏ ਨੇ ਕਈਆਂ ਦੇ ਵਿੱਚ
ਭਗਪੰਤ ਲਸੈ
ਬਗ ਬਗੇ ਕੱਪੜੇ ਚਿੱਟੇ ਜਿਹਨਾਂ ਕੱਪੜੇ ਐ ਨੇ ਜਿਵੇਂ ਚਿੱਟੇ ਦੰਦ ਦੇ ਹਾਥੀਆਂ ਦੇ ਦੰਦ ਚਿੱਟੇ ਹੁੰਦੇ ਨੇ ਕਾਲੇ ਬੱਦਲਾਂ ਦੇ ਵਿੱਚ ਜਿਵੇਂ ਬਗਲੇ ਉੱਡਦੇ ਹੁੰਦੇ ਡਾਰਾਂ ਵਿੱਚ ਵਿੱਚ ਐ ਵੀ ਨੇ ਕਈ ਰੂਪ ਨੇ ਇਹਨਾਂ ਦੇ ਜਿਹੜੇ ਹੁੰਦੇ ਨੇ ਬਾਹਰ ਆਦਮੀ ਉਹਨਾਂ ਦੇ ਵੀ ਸਿਆਣੇ ਬੰਦੇ ਬਹੁਤੇ ਚਿੱਟੇ ਕੱਪੜੇ ਪਾਉਂਦੇ ਨੇ ਜਿਹੜੇ ਬੰਦੇ ਹੁੰਦੇ ਨੇ ਆਮ ਧਾਰਮਿਕ ਨਾਮ ਵੀ ਹੋਣ ਸਿਆਣੇ ਬੰਦੇ ਬੁੱਧਵਾਨ ਚਿੱਟੇ ਹੀ ਕੱਪੜੇ ਪਾਉਂਦੇ ਨੇ ਰੰਗਦਾਰ ਘੱਟ ਪਾਉਂਦੇ ਨੇ ਧਾਰਮਿਕ ਬੰਦੇ ਜਿਹੜੇ ਹੁੰਦੇ ਨੇ ਚਿੱਟੇ ਕੱਪੜੇ ਪਾਉਂਦੇ ਨੇ ਸੰਤ ਵੀ ਚਿੱਟੇ ਹੀ ਪਾਉਂਦੇ ਨੇ ਉਹ ਜਿਹੜੇ ਲੀਡਰ ਹੁੰਦੇ ਨੇ ਮਹਾਤਮਾ ਗਾਂਧੀ ਦੇ ਤੁਸੀਂ ਕਦੇ ਰੰਗਦਾਰ ਕੱਪੜਾ ਨਹੀਂ ਦੇਖਿਆ ਉਹ ਜਵਾਹਰ ਲਾਲ ਦੇ ਕਦੇ ਨਹੀਂ ਦੇਖਿਆ ਉਹ ਲੀਡਰ ਸਾਰੇ ਚਿੱਟਾ ਖੱਦਰ ਪਾਉਂਦੇ ਨੇ ਇਹ ਨਿਸ਼ਾਨੀ ਹੈ ਬੁੱਧਵਾਨਾਂ ਦੀ ਇਹ ਵੀ ਨਿਸ਼ਾਨੀ ਹੈ ਬੁੱਧਵਾਨਾਂ ਦੀ ਉਹਨਾਂ ਦੇ ਵਿੱਚ ਵੀ ਇਹੋ ਜਿਹੇ ਬੰਦੇ ਹੁੰਦੇ ਨੇ ਗਿਆਨਵਾਨ ਆਦਮੀ ਰੰਗਦਾਰ ਕੱਪੜੇ ਘੱਟ ਪਾਉਂਦੇ ਨੇ ਉਹ ਨਹੀਂ ਪਾਉਂਦੇ ਘੱਟ ਪਾਉਂਦੇ ਨੇ ਕੱਪੜੇ ਪੂਰੀ ਰੋਸ਼ਨੀ ਸੂਰਜ ਦੀ ਰੋਸ਼ਨੀ ਚ ਹੈ ਸੂਰਜ ਦੀ ਰੋਸ਼ਨੀ ਸਾਰੇ ਰੰਗ ਨੇ ਜਦੋਂ ਰੰਗਦਾਰ ਹੋ ਜਾਣਾ ਕੱਪੜਾ ਰੋਸ਼ਨੀ ਘੱਟ ਜਾਂਦੀ ਹੈ ਉਹ ਚ ਪੂਰੀ ਰੋਸ਼ਨੀ ਨਹੀਂ ਹੁੰਦੀ ਪੂਰੇ ਰੰਗ ਹੋਣੇ ਚਾਹੀਦੇ ਨੇ ਸਾਰੇ ਇਕੱਠੇ ਹਾਂਜੀ
ਭਗਪੰਤ ਲਸੈ ਜਨ ਦੰਤ ਘਟਾ
ਉਹ ਹਾਥੀਆਂ ਗਟਾ ਕਹਿੰਦੇ ਨੇ ਇਹਨਾਂ ਨੂੰ ਹਾਥੀਆਂ ਨੂੰ ਦੰਤ ਇਹਨਾਂ ਦੇ ਜਿਹੜੇ ਨੇ ਹਾਥੀ ਦੰਦ ਜਿਵੇਂ ਹਾਥੀਆਂ ਦੇ ਦੰਦ ਹੁੰਦੇ ਨੇ ਚਿੱਟੇ ਕਤਾਰਾਂ ਉਹਨਾਂ ਦੀਆਂ ਕਤਾਰਾਂ ਐ ਨੇ ਵਿੱਚ ਹਾਂਜੀ
ਪਹਿਰੇ ਤਨ ਤਰਾਨ ਫਿਰੇ ਤਹਿ ਵੀਰ ਲੀਏ ਬਰਛੀ ਕਰ ਬਿਜ ਛਟਾ
ਉੱਥੇ ਸੰਜੋਆਂ ਪਾਈ ਫਿਰਦੇ ਨੇ
ਪਹਿਰੇ ਤਨ ਤਰਾਨ
ਤਨ ਦੇ ਉੱਤੇ ਸੰਜੋਆਂ ਪਾਈਆਂ ਹੋਈਆਂ ਨੇ
ਫਿਰੇ ਤਹਿ ਵੀਰ
ਫਿਰੇ ਤਹਿ ਵੀਰ
ਲੀਏ ਬਰਛੀ ਕਰ ਬਿਜ ਛਟਾ
ਬਰਛੀਆਂ ਨੇ ਕੋਲ ਉਹ ਬਿਜਲੀ ਵਾਂਗੂ ਚਮਕਦੀਆਂ ਨੇ ਜਿਵੇਂ ਬਿਜਲੀ ਬੱਦਲਾਂ ਚਮਕਦੀ ਆ ਨਾ ਐ ਚਮਕ ਪੈਂਦੀ ਆ ਉਹਨਾਂ ਦੀ ਬਿਜ ਛਟਾ
ਦਲ ਦੈਤਨ ਕੋ ਅਰੀ ਦੇਵਨ ਪੈ
ਦਲ ਦੈਤਨ ਕੋ ਦੈਂਤਾਂ ਦੇ ਦਲ ਦੇ ਉੱਤੇ ਦੈਂਤਾਂ ਨੇ ਦੇਵਤਿਆਂ ਦੇ ਉੱਤੇ ਇਸ ਤਰੀਕੇ ਨਾਲ ਚੜਾਈ ਕੀਤੀ ਹੈ
ਉਮੜਿਓ ਮਨੋ ਘੋਰ ਘਮੰਡ ਘਟਾ
ਜਿਵੇਂ ਕਿਤੇ ਕੋਈ ਘਟਾ ਚੜ ਕੇ ਆ ਜਾਂਦੀ ਹੈ ਨਾ ਐ ਚੜ ਕੇ ਆ ਗਏ ਦੇਵਤਿਆਂ ਦੇ ਉੱਤੇ ਰਾਕਸ਼ਸ
ਦੋਰਾ ਸਗਲ ਦੈਤ ਇਕੱਠੇ ਭਇਓ ਕਰਿਓ ਯੁੱਧ ਕੋ ਸਾਜ
ਸਾਰੇ ਰਾਕਸ਼ਸ ਇਕੱਠੇ ਹੋ ਗਏ ਸਾਰੇ ਜਿੰਨੇ ਵੀ ਇਹਨਾਂ ਦੇ ਵਿਰੋਧੀ ਸੀਗੇ ਬੋਲਣ ਵਾਲੇ ਇੱਕ ਥਾਂ ਹੋ ਗਏ ਧਰਮ ਦੇ ਵਿਰੋਧੀ ਸਾਰੇ ਇੱਕ ਥਾਂ ਇਕੱਠੇ ਹੋ ਗਏ ਧਾਰਮਿਕ ਬੰਦਿਆਂ ਦੇ ਜਿਹੜੇ ਵਿਰੋਧੀ ਸੀ ਇੱਕ ਥਾਂ ਇਕੱਠੇ ਹੋ ਗਏ ਔਰ ਉਹਨਾਂ ਨੇ ਯੁੱਧ ਦੇ ਵਿਰੋਧ ਬਣਾਈ ਕਰਿਓ ਯੁੱਧ ਕੋ ਸਾਜ
ਅਮਰਪੁਰੀ ਮੈਂ ਜਾ ਕੇ ਘੇਰ ਲਈ ਉਸ ਰਾਜ
ਇਹਨਾਂ ਦੀ ਅਮਰਪੁਰੀ ਹੈ ਜਿਹੜੀ ਅਮਰਾਪੁਰੀ ਕਹਿੰਦੇ ਨੇ ਉਹਦਾ ਤੇ ਰਾਕਸ਼ਾਂ ਨੇ ਘੇਰ ਲਈ ਕੈਸੀ ਅਮਰਾਪੁਰੀ ਹੈ ਉੱਥੇ ਤਾਂ ਭਗਤੇ ਜਾ ਸਕਦੇ ਨੇ ਉੱਥੇ ਰਾਕਸ਼ ਜਾ ਵੜੇ ਰਾਕਸ਼ਾਂ ਨੇ ਕਬਜ਼ਾ ਕਰ ਲਿਆ ਇੱਕ ਤਾਂ ਇਹਨਾਂ ਦੀ ਅਮਰਾਪੁਰੀ ਦੀ ਥੋੜੀ ਫੂਕ ਕੱਢਤੀ ਕਿਤੇ ਭੁਲੇਖੇ ਜਨਰਲ ਜੀ ਅਮਰਾਪੁਰੀ ਕੁਛ ਨਹੀਂ ਹੁੰਦੀ ਇਹਨਾਂ ਦਾ ਸਾਰਾ ਹੀ ਝੂਠ ਹੈ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾ ਬਿਨਾ ਸਭ ਕੂੜ ਗੱਲ ਹੀ ਉੱਚੀ ਅਮਰਾਪੁਰੀ ਆਈ ਆ ਜਿਹੜੀ ਘੇਰ ਲਈ ਰਾਕਸ਼ਾਂ ਨੇ ਇੱਥੇ ਹੀ ਬਣਾਈਆਂ ਹੋਈਆਂ ਇਹਨਾਂ ਦੀਆਂ ਅਮਰਾਪੁਰੀਆਂ ਇੱਥੇ ਜੋ ਪਖੰਡੀ ਦਾ ਇੱਕ ਦਾ ਬੇਗਮਪੁਰਾ ਵੀ ਬਣਾਇਆ ਹੋਇਆ ਇਹ ਪਖੰਡੀ ਉਰੇ ਹੀ ਬਣਾ ਲੈਂਦੇ ਨੇ ਸਭ ਕੁਛ ਸੱਚਖੰਡ ਵੀ ਬਣਾਇਆ ਹੋਇਆ ਇੱਥੇ ਹੀ ਪਖੰਡੀਆਂ ਦਾ ਸੱਚਖੰਡ ਇੱਥੇ ਹੀ ਬਣਾ ਲੈਂਦੇ ਨੇ ਸਮਝਿਆ ਨੀ ਇਹ ਵੀ ਅੰਮ੍ਰਿਤਸਰ ਦਾ ਪ੍ਰਚਾਰ ਕਰਤਾ ਸੀ ਇੱਥੇ ਹੀ ਪਖੰਡਵਾਦ ਚ ਇਹ ਵੀ ਪਖੰਡਵਾਦ ਦਾ ਹੀ ਪ੍ਰਚਾਰ ਹੈ ਅੰਮ੍ਰਿਤ ਪੀਵੇ ਅੰਮ੍ਰਿਤੋ ਹੋਏ ਗੁਰਬਾਣੀ ਕਹਿੰਦੀ ਅੰਮ੍ਰਿਤ ਪੀਵੇ ਅੰਮ੍ਰਿਤੋ ਹੋਏ ਜੇ ਹੁਣ ਅੰਮ੍ਰਿਤ ਸਰੋਵਰ ਦਾ ਜਲ ਪੀ ਕੇ ਅਮਰ ਹੋਜੂ ਫਿਰ ਗੁਰਬਾਣੀ ਦੇ ਕੀ ਲੈਣਾ ਫਿਰ ਕੀ ਲੈਣਾ ਗੁਰਬਾਣੀ ਇਹਨਾਂ ਗੱਲਾਂ ਨੇ ਸਿੱਖੀ ਡੋਬ ਕੇ ਰੱਖ ਦਿੱਤੀ ਗੁਰਬਾਣੀ ਨੂੰ ਸੁਣਨ ਮੰਨਣ ਦੇ ਹੀ ਲੋਕ ਹਟ ਗਏ ਕੀ ਲੋੜ ਹੈ ਇਹਦੀ? ਫਿਰ ਅੰਮ੍ਰਿਤਸਰ ਤਾਂ ਹੈਗਾ, ਪਾਣੀ ਲਿਆਓ, ਜਲ ਪਿਲਾ ਦਿਓ ਨਿਆਣੇ ਨੂੰ, ਬਸ ਠੀਕ ਹੈ, ਫਿਰ ਕੀ ਲੋੜ ਹੈ ਉਹਨੂੰ? ਇਹ ਨੈਗੇਟਿਵ ਪਾਸੇ ਨੂੰ ਲੈ ਕੇ ਜਾਣ ਵਾਲੀਆਂ ਚੀਜ਼ਾਂ ਨੇ। ਉਹਨਾਂ ਨੇ ਤਾਂ ਕਹਿ ਦਿੱਤਾ ਸਾਡਾ ਅੰਮ੍ਰਿਤਸਰ ਤੇ ਕਬਜ਼ਾ ਜੀ, ਜਿਹਨੂੰ ਅਸੀਂ ਮਰਜ਼ੀ ਦਈਏ ਇੱਥੇ, ਅੰਬੜ ਜੀ ਨੂੰ ਮਰਜ਼ੀ ਨਾ ਦਈਏ। ਕੌਣ ਨੇ ਹੈ ਸਾਰੇ ਅਪਰਾਧੀ ਬੈਠੇ ਉੱਥੇ? ਕੀ ਇਹੀ ਅੰਮ੍ਰਿਤ ਸਰੋਵਰ ਹੈ? ਗੁਰੂ ਨੂੰ ਹਜ਼ਰ ਨਜ਼ਰ ਜਾਣ ਕੇ ਕੋਈ ਕਹੇ ਵੀ ਅੰਮ੍ਰਿਤ ਸਰੋਵਰ ਹੈ, ਉੱਥੇ ਖੜ ਕੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਕੋਈ ਆਦਮੀ ਨਾ ਜੋ ਹੈ ਗੁਰੂ ਨੂੰ ਹਜ਼ਰ ਨਜ਼ਰ ਜਾਣ ਕੇ ਵੀ ਅੰਮ੍ਰਿਤ ਸਰੋਵਰ ਹੈ, ਕਦੇ ਨਹੀਂ ਕਹਿ ਸਕਦਾ। ਇਹ ਝੂਠ ਕਾਹਦੇ ਬੋਲਦੇ? ਉੱਥੇ ਕੋਈ ਨਹੀਂ ਕਹੂਗਾ। ਇਸੇ ਚੀਜ਼ ਨਾਲ ਡੁੱਬਿਆ ਸੀ ਹਿੰਦੂ ਮਤ, ਇਸੇ ਚੀਜ਼ ਨਾਲ ਡੁਬੋਤਾ ਇਹਨਾਂ ਨੂੰ। ਇਹ ਤਾਂ ਡੁਬੋਣ ਵਾਲੀਆਂ ਚੀਜ਼ਾਂ ਨੇ, 84 ਪੌੜੀਆਂ ਨੇ ਜੀ, ਉਹ ਸਨ ਸਾਹਿਬ ਹੈ ਜੀ। ਕਿਆ ਬਕਵਾਸ ਹੈ! ਗੁਰਬਾਣੀ ਛੱਡਤੀ ਸਾਰੀ, ਉਹ ਲੈ ਲੈ ਗੁਰਬਾਣੀ ਲੋਕਾਂ ਨੇ ਛੱਡੀ, ਉਹ ਇਹਨਾਂ ਗੱਲਾਂ ਖਾਤਰ ਹੈ। ਜਦੋਂ ਤੁਸੀਂ ਗੰਗਾ ਦੇ ਵਿੱਚ ਨਹਾ ਕੇ ਪਾਪ ਦੂਰ ਹੋ ਜਾਣੇ ਨੇ, ਕੀ ਲੋੜ ਹੈ ਫਿਰ ਲੋਕਾਂ ਨੂੰ ਚੰਗੇ ਕੰਮ ਕਰਨ ਦੀ? ਫਿਰ ਤਾਂ ਲੋੜ ਹੀ ਨਹੀਂ ਹੈ। ਜਿੰਨੇ ਮਰਜ਼ੀ ਪਾਪ ਕਰਦੇ ਰਹੋ, ਨਾਲ ਉਹ ਪਾਪ ਦੂਰ ਹੋ ਗਏ। ਇਹ ਸਗੋਂ ਅਪਰਾਧੀ ਬਣਾਉਂਦੀਆਂ ਨੇ ਗੱਲਾਂ, ਇਹਨਾਂ ਗੱਲਾਂ ਨਾਲ ਲੋਕ ਅਪਰਾਧੀ ਬਣਦੇ ਨੇ।
ਅਮਰਪੁਰੀ ਪੇ ਜਾ ਕੇ ਘੇਰ ਲਈ ਉਹ ਸੁਰਰਾਜ, ਸਵਈਆ ਖੋਲ ਕੇ ਦਵਾਰ ਕਿਵਾਰ ਸਭੈ, ਨਿਕਸੀ ਅਸੁਰਾਰ ਕੀ ਸੈਨ ਚਲੀ।
ਅਸੁਰਾਰ ਰਾਕਸ਼ਾਂ ਦੇ ਜਿਹੜੇ ਵੈਰੀ ਨੇ ਦੇਵਤੇ, ਅਸੁਰ ਅਰੀ ਅਸੁਰਾਰ ਬਣਦਾ, ਅਸੁਰਾਂ ਦੇ ਵੈਰੀ, ਅਸੁਰ ਅਰੀ ਜਮਾਂ ਤੋਂ ਦੁਸ਼ਮਣ ਹੁੰਦਾ, ਅਸੁਰਾਰ ਅਸੁਰਾਂ ਦੇ ਦੁਸ਼ਮਣ ਕੌਣ? ਦੇਵਤੇ। ਉਹ ਦੁਆਰ ਜਿਹੜੇ ਕਵਾੜ ਬੰਦ ਕੀਤੇ ਸੀ ਨਾ ਬੰਦ, ਜਦ ਉਹਨਾਂ ਨੇ ਕਿਹਾ ਵੀ ਆਲੇ ਦੁਆਲੇ ਘੇਰਾ ਪੈ ਗਿਆ, ਇਹਨਾਂ ਨੇ ਫਿਰ ਦਰਵਾਜੇ ਖੋਲ ਕੇ ਇਹ ਸੈਨਾ ਫਿਰ ਬਾਹਰ ਨਿਕਲੀ। ਖੋਲ ਕੇ ਦੁਆਰ ਕਬਾੜ ਸਮੇਂ ਨਿਕਸੀ ਅਸੁਰਾਰ ਕੀ ਸੈਨ ਚੱਲੀ, ਨਿਕਲ ਕੇ ਬਾਹਰ ਨੂੰ ਚੱਲੀ ਵੀ ਚਲੋ ਵੀ ਮੈਦਾਨ ਚ ਕਰੀਏ ਦੁਆ, ਹੱਥ ਕਰਨੇ ਹੀ ਪੈਣਗੇ।
ਰਣ ਮੈਂ ਤਬ ਆਣ ਇਕੱਤਰ ਭਏ, ਲੱਕ ਛੱਤਰ ਕੀ ਪੱਤਰ ਜੋ ਸੈਨ ਹਲੀ।
ਹੁਣ ਚਾਰੇ ਪਾਸੇ ਨੂੰ ਨਿਕਲੇ ਨੇ, ਬਾਹਰ ਆ ਕੇ ਸਾਰੇ ਇਕੱਠੇ ਹੋ ਗਏ, ਰਣਮੈ ਸਭ ਆਣ ਇਕੱਤਰ ਪਏ,
ਲੱਖ ਛੱਤਰ
ਇਹਨਾਂ ਨੂੰ ਦੇਖ ਕੇ, ਲੱਖ ਸੱਤਰ ਕੀ ਪੱਤਰ ਜੋ ਸੈਨ ਹਲੀ। ਉਹਨਾਂ ਚ ਵੀ ਜਿਵੇਂ ਕੋਈ ਦਰਖਤ ਦੇ ਥੋੜੇ ਥੋੜੇ ਪੱਤੇ ਹਿਲਚਲ ਕਰਦੇ ਹੁੰਦੇ ਨੇ ਨਾ, ਰਾਕਸ਼ਾਂ ਵਿੱਚ ਵੀ ਹਿਲਚਲ ਸ਼ੁਰੂ ਹੋ ਗਈ ਵੀ ਨਿਕਲੇ ਆਏ ਬਈ, ਉਹ ਵੀ ਬਾਹਰ ਦੇਖਿਆ ਨਾ ਉਹਨਾਂ ਨੂੰ ਵੀ, ਉਹ ਵੀ ਨਿਕਲੇ ਆਏ ਹੁਣ ਬਾਹਰ। ਪਹਿਲਾਂ ਤਾਂ ਬੈਠੇ ਸੀ ਟਿਕੇ ਵੀ ਆ ਜਾਓ, ਉੱਥੇ ਹੀ ਸੰਗ ਸੁੰਗ ਵਜਾਈ ਜਾਂਦੇ ਸੀ ਆਪਣੇ, ਨਗਾਰੇ ਵਜਾਈ ਜਾਂਦੇ ਸੀ ਬਾਹਰੇ ਵੀ ਆ ਜਾਓ। ਜਦ ਇਹਨਾਂ ਆਉਂਦੇ ਨੂੰ ਦੇਖਿਆ ਹਿਲਚਲ ਸ਼ੁਰੂ ਹੋ ਗਈ ਉਹਨਾਂ ਚ ਵੀ।
ਦੁਰਮ ਦੀਰਘ ਜਿਉਂ ਗਜਬਾਜ ਹਲੇ,
ਜਿਵੇਂ ਬੜੇ ਦਰਖਤ ਹਿਲਦੇ ਨੇ ਐ ਹਾਥੀ ਹਾਥੀਆਂ ਦੇ ਵਿਚੜੇ ਹੁੰਦੇ ਨੇ। ਐਸੀ ਗੱਲ ਨਹੀਂ ਹੈ, ਜਿਹੜੇ ਆਦਮੀ ਅਮੀਰ ਹੁੰਦੇ ਨੇ ਹਾਥੀਆਂ ਦੇ, ਰਾਜੇ ਜਦ ਆਉਂਦੇ ਨੇ ਹਾਥੀ ਤੇ ਚੜ ਕੇ ਆ ਸਕਦੇ ਨੇ, ਰਥਾਂ ਤੇ ਵੀ ਆ ਸਕਦੇ ਨੇ, ਘੋੜ ਉਹ ਤਾਂ ਰਾਕਸ਼ ਉਹ ਕਿਹੜਾ ਧਰਮ ਨੂੰ ਮੰਨਦੇ ਨੇ। ਦਰਮ ਦੀਰਘ ਜਿਉਂ ਗਜ ਬਾਜ ਹਲੇ, ਥੋੜੇ ਦਰਖਤਾਂ ਵਾਂਗੂ ਤਾਂ ਗਜ ਹਾਥੀ ਔਰ ਘੋੜੇ ਹਲੇ।
ਰਥ ਪਾਇਕ ਜਿਉਂ ਫਲ ਫੂਲ ਕਲੀ,
ਜਿਹੜੇ ਰਥ ਨੇ ਔਰ ਪਿਆਦੇ ਨੇ, ਰਥ ਹਿਲੇ ਜਿਵੇਂ ਫਲ ਹਿਲਦੇ ਨੇ ਦਰਖਤ ਦੇ ਨਾਲ, ਫੁੱਲਾਂ ਵਾਂਗੂ ਪੈਦਲ, ਫੁੱਲਾਂ ਔਰ ਕਲੀਆਂ ਵਾਂਗੂ, ਕਲੀਆਂ ਫੁੱਲਾਂ ਵਾਂਗੂ ਪੈਦਲ ਹਿਲਦੇ ਨੇ ਵਿੱਚ, ਪੈਦਲ ਨੀਵੇਂ ਨੇ ਨਾ, ਦੂਰੋਂ ਦੀਵੇ ਨੀ। ਹਾਂਜੀ।
ਦਲ ਸੁੰਭ ਕੋ ਮੇਘ ਬਿਟਾਰਨ ਕੋ, ਨਿਕਸਿਓ ਮਗਵਾ ਮਾਨੋ ਪਾਉਣ ਬਲੀ।
ਸ਼ਕਤੀਸ਼ਾਲੀ ਹਵਾ ਵਾਂਗੂ ਨਿਕਲਿਆ ਇੰਦਰ, ਮਗਵਾ ਕਹਿੰਦੇ ਨੇ ਇੰਦਰ ਨੂੰ। ਸੁੰਭ ਦਾ ਜਿਹੜਾ ਦਾਲ ਹੈ, ਮੇਘ ਹੈ ਜਿਹੜਾ ਚੜ ਕੇ ਆਇਆ ਬੱਦਲ ਵਾਂਗੂ, ਬੱਦਲ ਮੈਂ ਚੜ ਕੇ ਆਇਆ, ਸ਼ਕਤੀਸ਼ਾਲੀ ਹਵਾ ਦੀ ਹਨੇਰੀ ਵਾਂਗੂ ਨਿਕਲਿਆ ਉਹ ਇੰਦਰ। ਜਿਵੇਂ ਜਦ ਆਉਂਦੀ ਹੈ ਨਾ ਤੇਜ਼ ਹਵਾ ਬੱਦਲ ਨੂੰ ਚੱਕ ਦਿੰਦੀ ਹੈ, ਵੀ ਐ ਲਾ ਦਾਂਗੇ ਇਹਨਾਂ ਦੀ ਫੌਜ ਨੂੰ, ਨਿਕਲੇ ਤਗੜੇ ਹੋ ਕੇ ਨਿਕਲੇ। ਹਾਂਜੀ।
ਇਤ ਕੋਪ ਪੁਰੰਦਰ ਦੇਵ ਚੜੇ, ਉਤ ਜੁੱਧ ਕੋ ਸੁੰਭ ਚੜੇ ਰਣ ਮੈਂ।
ਦੋਵੇਂ ਪਾਸਿਆਂ ਦੇ ਤਗੜੇ ਹੋ ਗਏ, ਦੋਵੇਂ ਪਾਸੇ ਚੜੇ, ਜਿਹੜਾ ਸੀ ਇੰਦਰ ਇਤ ਕੋਪ ਪੁਰੰਦਰ ਦੇਵ ਚੜੇ ਇਧਰੋਂ ਪੁਰੰਦਰ ਜਿਹੜਾ ਸੀ ਔਰ ਦੇਵਤੇ ਇੰਦਰ ਦੇ ਨਾਲ ਇੰਦਰ ਪੁਰਿੰਦਰ ਹੁੰਦਾ ਪੁਰੀ ਦਾ ਇੰਦਰ ਪੁਰੀ ਦਾ ਰਾਜਾ ਪੁਰਿੰਦਰ ਉਸ ਪੁਰੀ ਦਾ ਰਾਜਾ ਅਮਰਾਪੁਰੀ ਦਾ ਰਾਜਾ ਇੰਦਰ ਦੇਵਤਾ ਔਰ ਦੇਵਤੇ ਨਾਲ ਚੜੇ ਉੱਥੇ ਜੁੱਧ ਕੋ ਸੁੰਭ ਚੜਿਆ ਰਲ ਮੈਂ ਉਧਰੋਂ ਸੁੰਭ ਚੜ ਗਿਆ ਉਧਰੋਂ ਲੀਡਰ ਸੁੰਭ ਹੈ ਇਧਰੋਂ ਇੰਦਰ ਲੀਡਰ
ਕਰ ਬਾਣ ਕਮਾਨ ਕਿਰਪਾਨ ਗਦਾ
ਹੱਥਾਂ ਵਿੱਚ ਕੀ ਨੇ ਬਾਣ ਫੜੇ ਨੇ ਕਿਰਪਾਨਾਂ ਫੜੀਆਂ ਹੋਈਆਂ ਨੇ ਗਦਾਵਾਂ ਫੜੀਆਂ ਹੋਈਆਂ ਨੇ ਇਹ ਧਾਰਮਿਕ ਚਿੰਨ੍ਹ ਨੇ ਓਦਾਂ ਵੀ ਫੜ ਲੈਂਦੇ ਨੇ ਆਪਣੇ ਵੀ ਕਿਰਪਾਨਾਂ ਰੱਖਦੇ ਨੇ ਗਦਾ ਵੀ ਰੱਖਦੇ ਨੇ ਇਹ ਬਾਹਰਲੇ ਚਿੰਨ੍ਹ ਵੀ ਰੱਖਦੇ ਹੁੰਦੇ ਨੇ ਨਾਲ ਕਿਰਪਾਨ ਗਦਾ ਪਹਿਰੇ ਤਨ ਤ੍ਰਾਣ ਸਭੇ ਤਨ
ਮੈਂ
ਸਾਰੇ ਜਿਹੜੇ ਨੇ ਸੰਜੋਆ ਵੀ ਪਾਈਆਂ ਹੋਈਆਂ ਨੇ ਸਾਰੇ ਵਸਤਰ ਆਪਣੇ ਪਾਏ ਹੋਏ ਨੇ ਆਪਣੇ ਆਪਣੇ ਜਿਹੜੇ ਨੇ ਧਰਮ ਦੇ ਉਹ ਕੱਪੜੇ ਜਿਹੋ ਜਿਹਾ ਵੀ ਕਿਸੇ ਦਾ ਭੇਖ ਹੈ ਉਹ ਸਭ ਪਾਏ ਹੋਏ ਨੇ
ਤਬ ਮਾਰ ਮੱਚੀ ਦੋਹਾਂ ਔਰਨ ਤੇ ਨਾ ਰਹੋ ਪਰਮ ਸੂਰਨ ਕੇ ਮਨ ਮੈਂ
ਬਸ ਫਿਰ ਕੀ ਸੀ ਦੋਹਾਂ ਪਾਸਿਆਂ ਦੇ ਸ਼ਬਦ ਜੰਗ ਸ਼ੁਰੂ ਹੋ ਗਈ ਆਦਾਨ ਪ੍ਰਦਾਨ ਸ਼ੁਰੂ ਹੋ ਗਿਆ ਗੱਲਾਂ ਦਾ ਔਰ ਸੂਰਮਿਆਂ ਦੇ ਮਨ ਚੋਂ ਭਰਮ ਦੂਰ ਹੋ ਗਏ ਜਿਹੜਾ ਕਹਿੰਦਾ ਸੀ ਨਾ ਮੇਰੀ ਗੱਲ ਦਾ ਜਵਾਬ ਹੀ ਨਹੀਂ ਪਤਾ ਲੱਗ ਗਿਆ ਦੂਏ ਪਾਸੇ ਜਾਂ ਜਵਾਬ ਮਿਲਿਆ ਜਾਂ ਦੋਹਾਂ ਪਾਸੇ ਦੇ ਮਾਰ ਮੱਚੀ ਸੂਰਮਿਆਂ ਦਾ ਜਿਹੜਾ ਭਰਮ ਸੀ ਸਭ ਟੁੱਟ ਗਏ ਭਰਮ ਦੂਰ ਹੋ ਗਏ ਰਾਕਸ਼ਾਂ ਦੇ ਵੀ ਦੂਰ ਹੋ ਗਏ ਇਹਨਾਂ ਦੇ ਵੀ ਦੂਰ ਹੋ ਗਏ ਦੋਹਾਂ ਦੇ ਹੀ ਦੂਰ ਜਿੰਨਾ ਚਿਰ ਕੋਈ ਨਹੀਂ ਸੀ ਮਿਲਿਆ ਗਾਂ ਤੇ ਉਹਦੇ ਤੇ ਭਰਮ ਬਣਿਆ ਹੋਇਆ ਸੀ ਜਾਂ ਗਾਂ ਤੇ ਕੋਈ ਪਤੰਦਰ ਮਿਲ ਗਿਆ ਭਰਮ ਦੂਰ ਹੋ ਗਿਆ ਕਾਲੇ ਬਗਾਨੇ ਨੂੰ ਭਰਮ ਸੀ ਨਾ ਮੇਰੀ ਗੱਲ ਦਾ ਜਵਾਬ ਹੋ ਗਿਆ ਨਾ ਦੂਰ ਇੱਕੋ ਹੀ ਤੀਰ ਜੀ ਦੂਰ ਹੋ ਗਿਆ ਐਸਾ ਦੂਰ ਹੋਇਆ ਮੁੜ ਕੇ ਬੋਲਤੀ ਬੰਦ ਹੋ ਗਈ
ਬਹੁਤ
ਜਬ ਮਾਰ ਮੱਚੀ ਦੋ ਔਰਨ ਤੇ ਨਾ ਰਹੋ ਪਰਮ ਸੂਰਨ ਕੇ ਮਨ ਮੈਂ ਸੂਰਮੇ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਸਾਰੇ ਭਰਮ ਦੂਰ ਹੋ ਗਏ ਐਵੇਂ ਦੂਰ ਹੋ ਜਾਂਦੇ ਹੁੰਦੇ ਨੇ ਜਿਹੜੇ ਬੈਠੇ ਨੇ ਨਾ ਆਪਣੇ ਆਪ ਨੂੰ ਬਣੇ ਵਿਦਵਾਨ ਐ ਦੂਰ ਹੋ ਜਾਣਗੇ ਮੁੜ ਕੇ ਲੱਭਣਾ ਵੀ ਨਹੀਂ ਕਿਸੇ ਨੇ ਇਹ ਦੂਰ ਹੁੰਦੇ ਰਹੇ ਨੇ ਹੁਣ ਹੋ ਜਾਣੇ ਨੇ ਲੱਭਣਾ ਵੀ ਨਹੀਂ ਕਿਸੇ ਨੇ ਬੋਲਣ ਜੋਗੇ ਰਹਿਣੇ ਨੀ ਕਿਸੇ ਨੇ
ਬਹੁਤ ਜੰਬੋ ਕਾ ਗ੍ਰਿਜ ਚਲੇ ਸੁਣ ਕੇ
ਚਲੇ ਦੂਏ ਜਿਹੜੇ ਇਹਨਾਂ ਦੇ ਵਿਰੋਧੀ ਨੇ ਜਦ ਹੁੰਦੀ ਆ ਨਾ ਕਿਸੇ ਦੀ ਬੇਇੱਜ਼ਤੀ ਦੂਏ ਬੜੇ ਫਿਰ ਜਿਵੇਂ ਗਰਜਾਂ ਗਿੱਦੜ ਚ ਖੁਸ਼ ਹੁੰਦੇ ਨੇ ਨਾ ਕਲੋਨਾ ਕਰਦੇ ਨੇ ਉਹ ਇਹਨਾਂ ਦੇ ਵਿਰੋਧੀ ਬੜੇ ਖੁਸ਼ ਹੁੰਦੇ ਨੇ ਆਪ ਦਾ ਵਿਚਾਰੇ ਕਰਨ ਜੋਗੇ ਨਹੀਂ ਹੁੰਦੇ ਕੁਛ ਇਹਨਾਂ ਦੀ ਬੇਇੱਜ਼ਤੀ ਨੂੰ ਫਿਰ ਦੇਖ ਕੇ ਫਿਰ ਬੜੇ ਖੁਸ਼ ਹੁੰਦੇ ਨੇ
ਅਤੀ ਮੋਦ ਬੜੇ ਉਹ ਸ਼ਿਵ ਕੇ ਗਣ ਮੈਂ
ਜਿਹੜੇ ਸ਼ਿਵਜੀ ਦੇ ਗਣ ਨੇ ਖੂਨ ਪੀਣ ਵਾਲੇ ਉਹਨਾਂ ਦੇ ਬੜਾ ਮੋਦ ਯਾਨੀ ਗੁਰਮੁਖਾਂ ਦੇ ਮਨ ਦੇ ਵਿੱਚ ਬੜਾ ਮੋਦ ਬੜਿਆ ਇਹ ਸ਼ਿਵ ਕੇ ਗਾਣੇ ਹੀ ਨੇ ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ ਆਪੇ
ਹੁਕਮ ਵਰਤਾਏ
ਸ਼ਿਵ ਕੇ ਗਣ ਕੌਣ ਨੇ ਗੁਰਮੁਖ ਉਹਨਾਂ ਨੇ ਕਿਹਾ ਆਹ ਵਧੀਆ ਹੋਇਆ ਜਦੋਂ ਦੋ ਬਹੁਤ ਆਦਮੀ ਨੂੰ ਚਿੰਤਾ ਸੀ ਅਕਾਲੀ ਲੜਦੇ ਨੇ ਬੁਰਾ ਹੋਇਆ ਸਭ ਤੋਂ ਵਧੀਆ ਗੱਲ ਸੀ ਇਹਨਾਂ ਦੀ ਲੜਾਈ ਇਹਨਾਂ ਦੀ ਲੜਾਈ ਚੋਂ ਸੱਚ ਨਿਕਲੂ ਜੇ ਇਕੱਠੇ ਰਹਿਣਗੇ ਸੱਚ ਨੂੰ ਆਉਣੇ ਨਹੀਂ ਦਿੰਦੇ ਜਿੰਨਾ ਚਿਰ ਇਕੱਠੇ ਰਹਿਣਗੇ ਸੱਚ ਨਹੀਂ ਆ ਸਕਦਾ ਸਾਰੇ ਇਕੱਠੇ ਹੋ ਕੇ ਰੋਕਣਗੇ ਆਪਸੀ ਲੜਾਈ ਚ ਦੂਆ ਦੂਏ ਨੂੰ ਗੋਲ ਕਚੋਰ ਕਹੂ ਦੂਆ ਦੂਏ ਨੂੰ ਕਹੂ ਜਿੰਨੇ ਹੋਏ ਨੇ ਗੋਲ ਕਚੋਰ ਕਹਿਣ ਲੱਗੇ ਨੇ ਸਾਰੇ ਆਪੇ ਨੰਗੇ ਹੋ ਗਏ ਦੂਏ ਨੂੰ ਤਾਂ ਕਹਿਣਾ ਸਖਾਲਾ ਹੋ ਗਿਆ ਦੂਜਿਆਂ ਨੂੰ ਕਹਿਣਾ ਆਪੇ ਸਖਾਲਾ ਹੋ ਗਿਆ ਕਦੇ ਵੀ ਜਿਹੜੇ ਚੋਰ ਨੇ ਉਹਨਾਂ ਦਾ ਕਦੇ ਵੀ ਸੰਗਠਨ ਨਹੀਂ ਚਾਹੀਦਾ ਸੰਗਠਨ ਹੋ ਜੂ ਡਾਕਾ ਮਾਰਨਗੇ ਚੋਰ ਫਟੇ ਔਰ ਮਰੇ ਅੱਤਵਾਦੀ ਫਟੇ ਔਰ ਮਰੇ ਬੁਰਾਈ ਕਦੇ ਵੀ ਸੰਗਠਨ ਰਹਿਣੀ ਨਹੀਂ ਚਾਹੀਦੀ ਨਾ ਸਰਕਾਰਾਂ ਰਹਿਣ ਦਿੰਦੀਆਂ ਨੇ ਸਰਕਾਰਾਂ ਤਾਂ ਅਛਾਈ ਨੂੰ ਨੀ ਸੰਗਠਨ ਰਹਿਣ ਦਿੰਦੀਆਂ ਬੁਰਾਈ ਤਾਂ ਇੱਕ ਪਾਸੇ ਰਹੀ ਸਰਕਾਰ ਚਲਾਉਣ ਵਾਸਤੇ ਚਾਹੇ ਕਿੱਡੀ ਅਛਾਈ ਹੋਵੇ ਜਾਂ ਬੁਰਾਈ ਹੋਵੇ ਸੰਗਠਨ ਕੁਛ ਨਹੀਂ ਰਹਿਣ ਲਈਦਾ ਹੁੰਦਾ ਇਹ ਨੀਤੀ ਹੈ ਸੰਗਠਿਤ ਹੋਏ ਤਾਂ ਸਰਕਾਰ ਗਈ ਉਹਨਾਂ ਦੀ ਸੰਗਠਿਤ ਸਰਕਾਰ ਦੇ ਖਿਲਾਫ ਹੋਣਗੇ ਹੋਰ ਕਿਹਦੇ ਖਿਲਾਫ ਹੋਣਗੇ ਜਿਹੜਾ ਸੰਗਠਨ ਕੋਈ ਵੀ ਬਣੂਗਾ ਸਰਕਾਰ ਦੇ ਖਿਲਾਫ ਹੀ ਬਣੂ ਜਿਹਦਾ ਰਾਜ ਹੈ ਹੋਰ ਕਿਹਦੇ ਖਿਲਾਫ ਬਣੂ ਨਾ ਵੀ ਬਣੇ ਖਿਲਾਫ ਸੰਗਠਨ ਜਿਹੜਾ ਬੰਦਾ ਜ਼ਿਆਦਾ ਸ਼ਕਤੀਸ਼ਾਲੀ ਹੋ ਜੂ ਜਿਹੜਾ ਪੂਰੇ ਸ਼ਕਤੀਸ਼ਾਲੀ ਉਹਨੂੰ ਖਤਰਾ ਹੋ ਜਾਂਦਾ ਜਦੇ ਉਹਦੇ ਸੰਗਠਨ ਜੇ ਤਾਂ ਹੋਵੇ ਲੀਡਰ ਸਰਕਾਰ ਦੇ ਨਾਲ ਸਰਕਾਰ ਦੇ ਹੇਠਾਂ ਝੰਡੇ ਥੱਲੇ ਸੰਗਠਨ ਹੋਵੇ ਉਹ ਮਜ਼ਬੂਤ ਹੋਵੇ, ਉਹਦੇ ਸਾਈਡ ਤੇ ਹੋਰ ਕੋਈ ਸੰਗਠਨ ਨਾ ਹੋ ਜਾਵੇ, ਇਹ ਸਰਕਾਰ ਨੂੰ ਖਤਰਾ ਪੈਦਾ ਹੋ ਜਾਂਦਾ। ਨੌਵੇਂ ਪਾਤਸ਼ਾਹ ਤੇ ਇਹੀ ਸੀ, ਪਤਾ ਸੀ ਉਹਨਾਂ ਨੂੰ, ਉਹਨਾਂ ਨੂੰ ਖਤਰਾ ਸੀ ਵੀ ਸੰਗਠਨ ਕਰ ਰਹੇ ਨੇ, ਸੰਗਠਿਤ ਕਰ ਰਹੇ ਨੇ ਹਿੰਦੂ ਔਰ ਸਿੱਖ ਦਾ ਇੱਕ, ਜੇ ਇਹ ਹੋ ਗਿਆ ਇਸਲਾਮ ਵਾਲੇ ਵੀ ਇਹਨਾਂ ਦੇ ਨਾਲ ਨੇ, ਤਾਂ ਰਾਜੇ ਨੂੰ ਇਹਨਾਂ ਦੇ ਆਰਡਰ ਚੱਲਣਾ ਪਊਗਾ। ਗੱਲ ਇਹ ਸੀ, ਹੋਰ ਕੁਛ ਨਹੀਂ ਸੀ। ਜਿਹਦੇ ਮਗਰ ਪਬਲਿਕ ਹੈ ਉਹਦਾ ਹੁਕਮ ਮੰਨਣਾ ਪੈਂਦਾ ਰਾਜੇ ਨੂੰ, ਪਰ ਹੁਣ ਮੰਨਦੇ ਨੇ, ਵੋਟਾਂ ਨੂੰ ਫਿਰਦੇ ਨੀ ਮਗਰ ਮਗਰ, ਕਾਹਦੇ ਫਿਰਦੇ ਨੇ, ਬੰਦੇ ਨੇ ਉਹਦੇ ਕਹਿਣੇ ਚ, ਚਾਹੇ ਉਹ ਬੰਦਾ ਕਿਹਾ ਜਾ ਵੀ ਹੈ, ਭਲਾ ਹੈ ਬੁਰਾ ਹੈ ਜੋ ਵੀ ਕਿਹਾ ਜਾ ਹੈ, ਇਹਨਾਂ ਨੂੰ ਕੋਈ ਮਤਲਬ ਇਹਨਾਂ ਨੂੰ ਬੰਦੇ ਉਹਦੇ ਮਗਰ ਨੇ, ਇਹਨਾਂ ਨੂੰ ਵੋਟਾਂ ਚਾਹੀਦੀਆਂ, ਉਹਨਾਂ ਦੀ ਮਜਬੂਰੀ ਹੈ, ਸਰਕਾਰਾਂ ਦੀ ਮਜਬੂਰੀ ਹੁੰਦੀ ਹੈ।
ਰਾਜ ਪੁਰੰਦਰ ਕੋਪ ਕੀਓ ਇਤ ਯੁੱਧ ਕੋ ਦੈਤ ਜੁਰੇ ਉਤ ਕੈਸੇ।
ਰਾਜ ਪੁਰੰਦਰ ਕੋਪ ਕੀਓ, ਇੰਦਰ ਦੇਵਤੇ ਨੇ ਬੜਾ ਕ੍ਰੋਧ ਕੀਤਾ, ਕੋਪ ਲਿਖਦੇ ਨੇ, ਵੀਰ ਰਥ ਨਹੀਂ ਲਿਖਦੇ ਇੱਥੇ ਇੰਦਰ ਵਾਸਤੇ, ਜਦ ਦਸਮ ਪਾਤਸ਼ਾਹ ਆਪ ਲੜਦੇ ਨੇ ਤਾਂ ਵੀਰ ਰਸ ਦੀ ਗੱਲ ਕਰਦੇ ਨੇ, ਉਹ ਰੋਸ ਦੀ ਗੱਲ ਕਰਦੇ ਨੇ, ਇੱਥੇ ਕ੍ਰੋਧ ਦੀ ਗੱਲ ਕਰਦੇ ਨੇ, ਦੋਹਾਂ ਦੇ ਵਿੱਚ ਫਰਕ ਹੈ। ਕ੍ਰੋਧ ਵਾਲੀ ਕ੍ਰੋਧ ਹੁੰਦਾ, ਕ੍ਰੋਧ ਮੱਤ ਮਾਰ ਦਿੰਦਾ, ਮੱਤ ਮਾਰੀ ਵਾਲੇ ਨੂੰ ਕ੍ਰੋਧ ਆਉਂਦਾ, ਜਿਹਦੀ ਮੱਤ ਪ੍ਰਗਟ ਹੈ ਉਹ ਵੀਰ ਰਸ ਦੇ ਵਿੱਚ ਗੱਲ ਕਰਦਾ, ਨਿਰਭੈ ਹੋ ਕੇ ਗੱਲ ਕਰਦਾ। ਕ੍ਰੋਧ ਵਾਲਾ ਆਦਮੀ ਡਰਦਾ ਵੀ ਹੁੰਦਾ, ਇੱਧਰ ਤਾਂ ਉਹਨੇ ਕ੍ਰੋਧ ਕੀਤਾ, ਇੰਦਰ ਨੇ ਕ੍ਰੋਧ ਨਾਲ ਚੜਿਆ, ਗੁੱਸੇ ਨਾਲ ਚੜਿਆ।
ਇਤ ਯੁੱਧ ਕੋ ਦੈਨ ਜੁੜੇ ਉਤ ਕੈਸੇ,
ਉਧਰੋਂ ਦੈਨ ਜੁੜੇ, ਯੁੱਧ ਨੂੰ ਤਗੜੇ ਹੋ ਗਏ, ਜੁੜ ਕੇ ਇਕੱਠੇ ਹੋ ਗਏ, ਜੁੜੇ ਉਤ ਕੈਸੇ।
ਸਿਆਮ ਘਟਾ ਘੁਮਰੀ ਕਨ ਘੋਰ ਕੈ ਘੇਰ ਲਈਓ ਹਰੀ ਕੋਰਾ ਤੈਸੇ।
ਜਿਵੇਂ ਕਾਲੀ ਘਟਾ ਚੜ੍ਹਦੀ ਹੈ ਨਾ, ਸੂਰਜ ਨੂੰ ਘੇਰ ਲੈਂਦੀ ਹੈ, ਐ ਇੰਦਰ ਨੇ ਇੱਕ ਵਾਰ ਉਹਨੂੰ ਦੇਵਤੇ ਨੂੰ ਘੇਰਿਆ, ਸੁਭਰੇ ਐ ਇੱਕ ਵਾਰ ਰਾਕਸ਼ਾਂ ਨੇ ਇੰਦਰ ਨੂੰ ਘੇਰਿਆ। ਹਾਂਜੀ,
ਸ਼ਕਰ ਕਮਾਨ ਕੇ ਬਾਣ ਲੱਗੇ ਸਰ ਫੋਕ ਲਸ ਹੈ।
ਸ਼ਕਰ ਕਮਾਨ ਕੇ ਬਾਣ ਲੱਗੇ, ਇੰਦਰ ਦੇ ਧਨ ਤੋਂ ਛੁੱਟੇ ਹੋਏ ਬਾਣ ਜਾਂ ਲੱਗ ਜਾਂਦੇ ਨੇ ਤਾਂ ਪਿਛਲਾ ਹਿੱਸਾ ਹੀ ਬਾਹਰ ਰਹਿ ਜਾਂਦਾ, ਪਿਛਲਾ ਹਿੱਸਾ ਜਿਹੜਾ ਚਿੱਲੇ ਦੇ ਉੱਤੇ ਚੜਾਈ ਦਾ ਨਾ ਤੰਦ ਦੇ ਉੱਤੇ, ਉਹਦਾ ਮੂੰਹ ਫਟਿਆ ਹੋਇਆ ਹੁੰਦਾ ਉੱਥੋਂ, ਜਿਵੇਂ ਜਾਨਵਰ ਦੀ ਚੁੰਝ ਹੁੰਦੀ ਐ ਹੁੰਦਾ, ਤਾਂ ਕਿ ਉਹ ਧਾਗੇ ਦੇ ਉੱਤੇ ਟਿਕ ਜਾਵੇ। ਬਸ ਉਹ ਉਨਾ ਕੇ ਥੋਂ ਬਾਹਰ ਹੈ, ਬਾਕੀ ਸਾਰਾ ਤੀਰ ਪਰੇ ਨਿਕਲ ਜਾਂਦਾ। ਉਹ ਐ ਲੱਗਦੇ ਨੇ ਜਿਵੇਂ ਪਹਾੜ ਦੀਆਂ ਖੁੱਡਾਂ ਦੇ ਵਿੱਚ ਸਾਰਕ ਦੇ ਬੱਚੇ ਐ ਮੂੰਹ ਅੱਡੀ ਬੈਠੇ ਹੁੰਦੇ ਨੇ।
ਸਰ ਫੋਕਲਸ ਹੈ,
ਤੀਰਾਂ ਦੇ ਜਿਹੜੇ ਫੋਕ ਨੇ ਨਾ, ਪਿਛਲਾ ਹਿੱਸਾ ਫੋਕ ਹੁੰਦਾ, ਪਿਛਲਾ ਹਿੱਸਾ, ਪਿਛਲਾ ਹਿੱਸਾ ਤੀਰ ਦਾ ਇਉਂ ਲੱਗਦਾ, ਯਾਨੀ ਤੀਰ ਨਿਕਲ ਗਿਆ ਸਾਰਾ ਬਾਹਰ, ਫੋ ਉਹ ਸਿਰਫ ਖੱਡ ਚ ਇੰਨਾ ਕੁ ਮੂੰਹ ਰਹਿੰਦਾ ਤੀਰ ਦਾ, ਉਹ ਇਉਂ ਲੱਗਦਾ ਜਿਵੇਂ ਪਹਾੜ ਦੇ ਕੰਧਰ ਦੇ ਵਿੱਚ ਖੁੱਡ ਚ ਸਾਰਕ ਦਾ ਬੱਚਾ ਐ ਮੂੰਹ ਅੱਡੀ ਬੈਠਾ, ਉਹਦੇ ਨਾਲ ਬੂਹਾ ਦੇ
ਰਹੇ।
ਹਾਂ, ਦੁਸ਼ਮਣ ਦੀ ਛਾਤੀ ਜਿਹੜੇ ਬਾਣ ਹਿਰਦੇ ਚ ਐ ਪਾਰ ਹੋ ਜਾਂਦੇ ਨੇ, ਪਾਰ ਹੋ ਕੇ ਇੰਨੇ ਕੁ ਰਹਿ ਜਾਂਦੇ ਨੇ ਜਿਵੇਂ ਪਹਾੜਾਂ ਦੇ ਕੰਧਰਾਂ ਦੇ ਵਿੱਚ ਸਾਰਕ ਦੇ ਬੱਚੇ ਮੂੰਹ ਅੱਡੀ ਬੈਠੇ ਹੋਣ, ਚੁੰਝ ਹੁੰਦੀ ਹੈ ਨਾ ਐ ਖੁੱਲੀ, ਐ ਹੁੰਦਾ।
ਮਨ ਪਹਾੜ ਕਰਾਰ ਮੈਂ ਚੋਚ ਪਸਾਰ ਰਹੇ ਸਿਸ ਸਾਰਕ ਜੈਸੇ।
ਹਾਂ, ਸਾਰਕ ਦੇ ਸਿਸੂ ਸਮਝ ਲਓ, ਮਾਨੋ ਸਾਰਕ ਦੇ ਬੱਚੇ ਸ਼ਿਸ਼ੂ ਪਹਾੜ ਦੇ ਕਰਾਰ ਵਿੱਚ ਤੇੜ ਚ ਖੁੱਡ ਚ ਮੂੰਹ ਪਸਾਰ ਕੇ ਬੈਠੇ ਨੇ।
ਸਵਈਆ ਬਾਣ ਲੱਗੇ ਲੱਖ ਸੁੰਭ ਦਈਂਦ ਧਸੇ ਰਣ ਲੈ ਕਰ ਵਾਰਨ ਕੋ।
ਬਾਣ ਲੱਗੇ ਲੱਖ ਸੁੰਭ ਦੈਤ, ਜਲ ਉਹਦੇ ਸੂਰਮੇ ਨੂੰ ਲੱਗੇ ਨਾ ਬਾਣ, ਦੇਖੇ ਸੁੰਭ ਨੇ ਧਸੇ ਲੈ ਕਰ ਵਾਰਨ ਕੋ,
ਧਸੇ ਰਣ ਲੈ ਕਰ ਵਾਰਨ।
ਹਾਂ, ਰਣ ਦੇ ਵਿੱਚ ਆਪ ਧਸ ਗਿਆ, ਵਾਰ ਕਰਨ ਵਾਸਤੇ ਆਪ ਧਸ ਗਿਆ।
ਰੰਗ ਭੂਮ ਵੇ ਛਤਰ ਕਰਾਏ ਦੇ ਬਹੁ ਸਰੋਣ ਬਹੇ ਉਹ ਸੁਰਾਰਨ ਕੋ।
ਰੰਗ ਭੂਮ ਵੇ ਛਤਰ ਕਰਾਏ ਦੇ ਬਹੁ ਸਰੋਣ, ਜੀ ਬੜੇ ਉਹਨੇ ਛਤਰੂ ਕਰਾਏ,
ਬਹੁ ਸਰੋਣ ਬਹੇ ਉਹ ਸੁਰਾਰਨ ਕੋ।
ਅਸੁਰਾਰਨ ਨੂੰ ਦੇਵਤਿਆਂ ਨੂੰ ਬੜਾ ਖੂਨ ਵਹਾਇਆ, ਅਸੁਰ ਜਿਹੜੇ ਹੁੰਦੇ ਨੇ ਉਹਨਾਂ ਦੇ ਜਿਹੜੇ ਦੁਸ਼ਮਣ ਨੇ ਦੇਵਤੇ, ਬੜਾ ਖੂਨ ਖਰਾਬਾ ਕੀਤਾ ਦੇਵਤਿਆਂ ਨੇ, ਬੜਾ ਖੂਨ ਕੱਢਿਆ ਉਹਨੇ, ਫਿਰ